सतनाम श्री गुरु दसवें गुर पर्यंत बारंबार है वंदना बारंबार है वंदना आदि श्री गुरु ग्रंथ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਬਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰ ਦੀ ਮਹਾਨ ਬਖਸ਼ਿਸ਼ ਹੋਈ ਹੈ ਜੋ ਚਾਰ ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਅੱਜ ਮੈਂ ਲੇਟ ਹੋ ਗਿਆ ਕਾਫੀ ਕਿਉਂਕਿ ਪਿੰਡ ਸਰੁਸਤੀ ਗੜ੍ਹ ਪੈਂਦਾ ਦੇਵੀਗੜ੍ਹ ਦੇ ਕੋਲ ਪਟਿਆਲੇ ਤੋਂ ਅੱਗੇ ਉੱਥੇ ਅੱਜ ਲਾਸਟ ਦੀਵਾਨ ਸੀ ਔਰ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੀ 321 ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਇਸ ਕਰਕੇ ਉੱਥੇ ਕੁਝ ਸਮਾਂ ਲੇਟ ਹੋ ਗਿਆ ਹੁਣ ਆਪ ਜੀ ਦੇ ਚਰਨਾਂ ਵਿੱਚ ਚਲੋ ਅੱਜ ਆਪਣਾ ਪਹਿਲਾ ਹੀ ਦੀਵਾਨ ਹੈ। ਆਪ ਜੀ ਕਾਫੀ ਸਮੇਂ ਤੋਂ ਲਾਹਾ ਲੈ ਰਹੇ ਸੀ, ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ, ਜਥਾ ਵੀ ਲੇਟ ਹੈ। ਤੈਂ ਸਾਹਿਬ ਦੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਜਿਹੜਾ ਗੁਰੂ ਦੀ ਗੱਲ ਸੁਣਾਏ ਉਹਨੂੰ ਕੀ ਦਈਏ। ਸੀਸ ਵੱਢੇ ਕਰ ਬੈਸਣ ਦੀਜੇ, ਕਹਿੰਦੇ ਸਿਰ ਵੱਢ ਕੇ ਰੱਖ ਦਈਏ ਇਹਦੇ ਤੇ ਬਹਿ ਜਾ, ਬਿਨ ਸਿਰ ਸੇਵ ਕਰ ਦੀਜੇ। ਪਰ ਜੇ ਸਿਰ ਹੀ ਵੱਢਦਾ ਫਿਰ ਸੇਵਾ ਕਿਵੇਂ ਕਰਾਂਗੇ, ਸਿਰ ਤੇ ਵੱਢ ਦਿੱਤਾ। ਹਉਮੈ ਦਾ ਸਿਰ ਵੱਢ ਕੇ ਫਿਰ ਰੱਬ ਦੇ ਪਿਆਰਿਆਂ ਦੀ ਸੇਵਾ ਕਰੀਏ, ਆਪਣੀ ਹਉਮੈ ਦਾ ਸਿਰ ਵੱਢ ਕੇ। ਇਹ ਕੰਮ ਬੜਾ ਔਖਾ, ਹਉਮੈ ਨੂੰ ਮਾਰਨਾ ਸਭ ਤੋਂ ਔਖਾ ਕੰਮ ਹੈ। ਪਰ ਕਹਿੰਦੇ ਉਹਦਾ ਦਰ ਲੱਭਦਾ ਹੀ ਉਦੋਂ ਹੈ ਜਦੋਂ ਹਉਮੈ ਮਰ ਜਾਵੇ, ਹਉਮੈ ਬੁੱਝੇ ਤਾਂ ਦਰ ਸੂਝੇ। ਉਹਦੇ ਦਰ ਦੀ ਪ੍ਰਾਪਤੀ ਹੀ ਉਦੋਂ ਹੁੰਦੀ ਹੈ ਜਦੋਂ ਹਉਮੈ ਖਤਮ ਹੋ ਜਾਵੇ। ਜਿਨ੍ਹਾਂ ਚਿਰ ਹਉਮੈ ਨਹੀਂ ਮਰਦੀ ਉਹਨਾਂ ਚਿਰ ਗੱਲ ਨਹੀਂ ਬਣੇਗੀ। ਆਓ ਹੁਣ ਸਭ ਤੋਂ ਪਹਿਲੀ ਬੇਨਤੀ ਮੇਰੀ ਪ੍ਰਬੰਧਕਾਂ ਨੂੰ ਹੈ ਕਿ ਜਿੰਨਾ ਚਿਰ ਦੀਵਾਨ ਚੱਲਦਾ ਲੰਗਰ ਨਾ ਚੱਲੇ। ਹੁਣ ਭੋਜਨ ਔਰ ਭਜਨ ਦੋ ਚੀਜ਼ਾਂ ਨੇ ਗੁਰੂ ਘਰ ਵਿੱਚ, ਸੇਵਾ ਤੇ ਸਿਮਰਨ। ਇਸੇ ਤਰ੍ਹਾਂ ਤਨ ਦੀ ਖੁਰਾਕ ਹੈ ਭੋਜਨ, ਮਨ ਦੀ ਖੁਰਾਕ ਹੈ ਭਜਨ। ਹੁਣ ਬੇਨਤੀ ਹੈ ਕਿ ਜਿੰਨਾ ਚਿਰ ਦੀਵਾਨ ਚੱਲਦਾ ਉਹਨਾਂ ਚਿਰ ਲੰਗਰ ਬੰਦ ਕਰ ਦਿਓ। ਜਿੰਨੇ ਸੇਵਾਦਾਰ ਨੇ ਸਾਰੇ ਪੰਡਾਲ ਵਿੱਚ ਆ ਕੇ ਬੈਠਣ ਤਾਂ ਜੋ ਲਾਹਾ ਲਈਏ। ਨਹੀਂ ਤੇ ਕਈ ਵਾਰੀ ਹੁੰਦਾ ਕੀ ਹੈ, ਬਾਹਰਲੇ ਪਿੰਡਾਂ ਦੇ ਲਾਹਾ ਲੈ ਜਾਂਦੇ ਨੇ, ਪਿੰਡ ਵਾਲੇ ਤੇ ਸੇਵਾ ਹੀ ਕਰਦੇ ਰਹਿੰਦੇ ਨੇ ਬਾਹਰ ਹੀ। ਦੀਵਾਨ ਵਿੱਚ ਲੰਗਰ ਬੰਦ ਕਰਨ ਦਾ ਮਤਲਬ ਹੁੰਦਾ ਕਿਤੇ ਰੌਲਾ ਰੱਪਾ ਨਹੀਂ ਪੈਂਦਾ, ਤੇ ਦੂਜੇ ਨੰਬਰ ਤੇ ਸੇਵਾਦਾਰ ਵੀ ਆ ਕੇ ਦੀਵਾਨ ਵਿੱਚ ਲਾਹਾ ਲੈ ਸਕਦੇ। ਸੋ ਇੱਕ ਬੇਨਤੀ ਹੋਰ ਹੈ ਪਹਿਰੇਦਾਰਾਂ ਨੂੰ ਕਿ ਜਿੱਥੋਂ ਸੰਗਤ ਅੰਦਰ ਆਉਂਦੀ ਹੈ, ਹੁਣ ਜਿੰਨਿਆਂ ਨੇ ਮੱਥਾ ਟੇਕ ਲਿਆ ਠੀਕ ਹੈ, ਇਦੂ ਅੱਗੇ ਜਿਹੜੀ ਸੰਗਤ ਆਏਗੀ ਪਿੱਛੋਂ ਹੀ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਜੇ ਕੋਈ ਆਵੇ ਤੇ ਭਾਈਆਂ ਨੂੰ ਪਿੱਛੇ ਹੀ ਭਾਈਆਂ ਵਾਲੇ ਪਾਸੇ ਬਿਠਾ ਦੇਣ, ਅੱਗੇ ਤੱਕ ਕੋਈ ਮੱਥਾ ਟੇਕਣ ਨਾ ਆਵੇ। ਕਿਉਂਕਿ ਜਦੋਂ ਨਮਸਕਾਰ ਹੁੰਦੀ ਹੈ ਕਈਆਂ ਦਾ ਧਿਆਨ ਟੁੱਟਦਾ, ਔਰ ਬਾਕੀ ਸੰਗਤ ਸਿਆਣੀ ਹੈ, ਕੋਈ ਐਸੀ ਗੱਲ ਨਹੀਂ। ਹੁਣ ਭਾਵੇਂ ਮੇਰੇ ਖਿਆਲ ਚ 2-3 ਸਾਲ ਤੋਂ ਦੀਵਾਨ ਨਹੀਂ ਲੱਗੇ, ਨਹੀਂ ਤੇ 12-13 ਸਾਲ ਤੋਂ ਦੀਵਾਨ ਲੱਗਦੇ ਰਹੇ ਨੇ। ਬਹੁਤ ਕਿਰਪਾ ਮਹਾਂਪੁਰਸ਼ਾਂ ਨੇ ਕੀਤੀ, ਬੜਾ ਰੰਗ ਚੜਾਇਆ। ਉਹ ਗੱਲ ਵੱਖ ਹੈ ਵੀ ਬੂਟਾ ਤੇ ਲਾਇਆ ਸੀ, ਕਈ ਵਾਰੀ ਹਵਾ ਆ ਜਾਂਦੀ ਹੈ, ਪੱਤੇ ਡਿੱਗ ਪੈਂਦੇ ਆ ਥੱਲੇ, ਜਿਵੇਂ ਪੱਤ ਝੜ ਆਈ ਤੇ ਡਿੱਗ ਪਏ ਝੜ ਗਏ, ਫਿਰ ਬਸੰਤ ਰੁੱਤ ਆ ਜਾਂਦੀ, ਕਈ ਵਾਰੀ ਕਿਰਪਾ ਹੋ ਜਾਂਦੀ ਹੈ। ਸੋ ਇਸ ਕਰਕੇ ਆਪਣੇ ਕੋਲ ਸਮਾਂ ਥੋੜਾ ਹੈ, ਲਾਹਾ ਆਪਾਂ ਜ਼ਿਆਦਾ ਲੈਣਾ, ਜਿਤਨਾ ਸਮਾਂ ਵੀ ਬੈਠਣਾ ਹੈ ਮਨ ਇਕਾਗਰ ਕਰਕੇ ਸੁਰਤੀ ਜੋੜ ਕੇ ਬੈਠਣਾ ਹੈ, ਇੱਕ ਵੀ ਸਵਾਸ ਵਿਰਥ ਨਾ ਜਾਵੇ। ਬੜੀ ਮਹਿੰਗੀ ਕੀਮਤ ਹੈ ਸਵਾਸਾਂ ਦੀ, ਦੁਨੀਆਂ ਦੇ ਵਿੱਚ ਜੇ ਸਭ ਤੋਂ ਮਹਿੰਗੀ ਚੀਜ਼ ਹੈ ਤੇ ਉਹ ਨੇ ਸਵਾਸ, ਜਿਹੜੇ ਸਭ ਤੋਂ ਮਹਿੰਗੇ ਨੇ। ਧਿਆਨ ਦੇਣਾ, ਇਦੋਂ ਮਹਿੰਗੀ ਚੀਜ਼ ਕੋਈ ਨਹੀਂ। ਕਿਸੇ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਮਿਹਨਤ ਕੀਤੀ ਹੋਵੇ, ਮਿਹਨਤ ਕਰਨ ਤੋਂ ਬਾਅਦ 5-10 ਕਿੱਲੇ ਜ਼ਮੀਨ ਦੇ ਬਣਾਏ ਹੋਣ, ਦਿਨ ਰਾਤ ਮਰਦਾ ਰਿਹਾ, ਖਪਦਾ ਰਿਹਾ, ਝੂਠ ਵੀ ਗਰਮੀ ਸਰਦੀ ਦੀ ਪਰਵਾਹ ਨਾ ਕੀਤੀ ਲੱਗਾ ਰਿਹਾ, ਤੇ 10 ਕਿੱਲੇ ਜ਼ਮੀਨ ਬਣਾਈ ਆਪਣੀ ਜ਼ਿੰਦਗੀ ਚ। ਉਹੀ ਬੰਦਾ ਹੌਸਪੀਟਲ ਵਿੱਚ ਪਿਆ ਹੋਵੇ ਤੇ ਡਾਕਟਰ ਕਹਿ ਦੇਣ ਬਸ ਬਈ ਹੁਣ ਨੀ ਸਾਹ ਹੈ ਇਹਦੇ ਵਿੱਚ, ਖਤਮ ਹੋ ਗਿਆ ਕੰਮ। ਤੁਸੀਂ ਆਖੋ ਡਾਕਟਰ ਸਾਹਿਬ ਅਸੀਂ ਇਹਦੀ ਸਾਰੀ ਜ਼ਿੰਦਗੀ ਦੀ ਕਮਾਈ ਤੁਹਾਨੂੰ ਦੇ ਦਿੰਦੇ ਹਾਂ, ਇਹਨੇ ਆਪਣੀ ਸਾਰੀ ਜ਼ਿੰਦਗੀ ਵਿੱਚ 10 ਕਿੱਲੇ ਜ਼ਮੀਨ ਬਣਾਈ ਸੀ, ਮੈਂ 10 ਕਿੱਲੇ ਵੇਚ ਕੇ 30 ਲੱਖ ਰੁਪਈਆ ਲੈ ਕੇ ਆਇਆ, ਇਹਦੀ ਕਮਾਈ ਜਿਹੜਾ ਬੰਦਾ ਪਿਆ 30 ਲੱਖ ਰੁਪਈਆ ਇਹਦੀ ਸਾਰੀ ਜ਼ਿੰਦਗੀ ਦੀ ਮੈਂ ਕਮਾਈ ਲੈ ਕੇ ਆਇਆ, ਆ 30 ਲੱਖ ਲੈ ਲਓ ਤੇ ਇਹਦੇ ਵਿੱਚ ਇੱਕ ਸਵਾਸ ਪਾ ਦਿਓ। ਉਹ ਡਾਕਟਰਾਂ ਨੇ ਹੱਥ ਖੜੇ ਕਰ ਦੇਣੇ ਨੇ ਸਾਡੇ ਚ ਪਾਵਰ, ਫਿਰ ਪਤਾ ਲੱਗਣਾ ਇਹ ਸਵਾਸ ਕਿੱਡਾ ਕੁ ਮਹਿੰਗਾ। ਇੱਕ ਇੱਕ ਸਵਾਸ ਇਹਦੀ ਕਿੰਨੀ ਕੀਮਤ ਹੈ? ਸਭ ਨਾਲੋਂ ਮਹਿੰਗੇ ਨੇ ਤੇ ਸਵਾਸ ਨੇ। ਹਰ ਇੱਕ ਚੀਜ਼ ਦੁਨੀਆ ਦੀ ਮਿਲ ਸਕਦੀ ਹੈ, ਪਰ ਇਹ ਕਿਤੋਂ ਮੁੱਲ ਨਹੀਂ ਮਿਲਣੇ। ਇਸੇ ਕਰਕੇ ਬੇਨਤੀਆਂ ਕਰੀ ਦੀਆਂ,
ਉਹ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ, ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ, ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ,
ਲੰਘ ਗਿਆ ਮੁੜ ਕੇ ਹੱਥ ਨਹੀਂ ਆਉਂਦਾ, ਫਿਰ ਤੇ ਪਛਤਾਵਾ ਰਹਿ ਜਾਂਦਾ। ਕਬੀਰ, ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਅੱਜ ਜਿਹਨੂੰ ਮਰਜ਼ੀ ਪੁੱਛ ਕੇ ਵੇਖੋ, ਅੰਮ੍ਰਿਤ ਛਕ ਲੈ ਗੁਰੂ ਵਾਲਾ ਬਣ, ਕਹਿੰਦੇ ਕੋਈ ਨੀ ਜੀ ਅੱਗੇ ਜਾ ਕੇ ਛਕਾਂਗੇ, ਕਈਆਂ ਦਾ ਜਵਾਬ ਹੁੰਦਾ। ਪਰ ਗੁਰਮੁਖੋ, ਅੱਗੇ ਜਾ ਕੇ ਧਰਮਰਾਜ ਨੇ ਕੋਈ ਪੰਜ ਪਿਆਰੇ ਨੀ ਰੱਖੇ ਤੇਰੇ ਵਾਸਤੇ, ਉਹਦੇ ਜਮਦੂਤ ਨੇ ਜਾਂਦੇ ਨੂੰ ਢਾ ਲੈਣਾ ਕੋ ਸਤਨਾਮ
ਸ੍ਰੀ ਵਾਹਿਗੁਰੂ
ਜਾਂਦੇ ਨੂੰ ਹੀ ਬਸ। ਕਬੀਰ, ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਬਚਾਂਗੇ ਕਿਵੇਂ? ਏਕ ਜੋ ਸਾਧੂ ਮੋਹੇ ਮਿਲਿਓ, ਸਾਧੂ ਕਿਹੋ ਜਿਹਾ? ਉਹ ਹੋਵੇ ਬਾਜਾਂ ਵਾਲੇ ਸਤਿਗੁਰਾਂ।
ਸਤ ਸ੍ਰੀ ਅਕਾਲ।
ਫਿਰ ਉਹਦਾ ਫਲ ਕੀ ਮਿਲੇਗਾ? ਤਿੰਨ ਲੀਆ ਅੰਚਲ ਲਾਏ, ਜਿਵੇਂ ਮਾਤਾ ਨੂੰ ਬੱਚਾ ਬੱਚੇ ਨੂੰ ਕੋਈ ਕੁੱਟਦਾ ਨਾ ਤੇ ਮਾਤਾ ਦੇ ਅੰਚਲ ਚ ਛਿਪ ਜਾਂਦਾ ਕਿ ਮਾਤਾ ਮੈਨੂੰ ਮਾਰਦੇ ਨੇ, ਤੇ ਮਾਤਾ ਬੁੱਕਲ ਚ ਲੈ ਲੈਂਦੀ ਹੈ ਤੇ ਬੱਚੇ ਡਰਦੇ ਭੱਜ ਜਾਂਦੇ ਨੇ ਵੀ ਮਾਂ ਦੀ ਗੋਦ ਚ ਆ ਗਿਆ, ਹੁਣ ਨੀ ਕਹਿਣਾ ਕੁਛ। ਜਦੋਂ ਸਤਿਗੁਰਾਂ ਨੇ ਅੰਚਲ ਲਾ ਲਿਆ ਨਾ ਸਾਨੂੰ, ਬਾਜਾਂ ਵਾਲੇ ਸਤਿਗੁਰਾਂ ਦੀ ਗੋਦ ਵਿਚ ਆ ਗਏ, ਉਸ ਸਮੇਂ ਜਮਦੂਤਾਂ ਨੇ ਵੀ ਡਰ ਕੇ ਪਾਸੇ ਹਟ ਜਾਣਾ, ਉਹਨਾਂ ਦੀ ਪੇਸ਼ ਨਹੀਂ ਕੋਈ। ਸਤਸੰਗ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਵਕੀਲ ਬਣ ਜਾਣ, ਸਤਿਗੁਰ ਕਿਰਪਾ ਕਰਨ ਸਾਡੇ ਤੇ ਵੀ ਹੋਵੇ ਬਖਸ਼ਿਸ਼। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਰ ਪਾਸੇ ਜੈ ਜੈਕਾਰ ਹੋ ਰਹੀ ਹੈ ਨਾ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਉਹ ਤੇ ਆਪਣਾ ਆਪ ਰੱਬ ਸਨ। ਪਰ ਜਿਹਦੇ ਅੰਦਰ ਨਾਮ ਵਸਿਆ ਹੋਵੇ, ਸਤਿਗੁਰੂ ਜੀ ਕਹਿੰਦੇ ਨੇ ਉਹਦੀ ਜੈ ਜੈਕਾਰ ਹੋਣੀ ਸੁਭਾਵਿਕ ਹੈ, ਹੁੰਦੀ ਹੈ। ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ, ਆਪਾਂ ਜੈ ਜੈਕਾਰ ਕਰਾਉਣੀ ਚਾਹੁੰਦੇ ਹਾਂ ਮਾਇਆ ਨਾਲ, ਆਪਾਂ ਜੈ ਜੈਕਾਰ ਕਰਾਉਣੀ ਚਾਹੁੰਦੇ ਹਾਂ ਪੈਸੇ ਨਾਲ, ਪ੍ਰਭਤਾ ਨਾਲ, ਪਰ ਇਹ ਝੂਠੀ ਜੈ ਜੈਕਾਰ ਹੈ, ਪੰਜ ਚਾਰ ਸਾਲ ਵਾਸਤੇ ਹੁੰਦੀ। ਜਿਵੇਂ ਨੋਟਾਂ ਤੇ ਵੋਟਾਂ ਦੀ ਸੋਭਾ ਜਿਹੜੀ ਹੈ ਪੰਜ ਸਾਲ ਵਾਸਤੇ, 10 ਸਾਲ ਰਹਿ ਜਾਏਗਾ ਕੋਈ, ਪਰ ਜਿਹੜੀ ਸ਼ੋਭਾ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਨੂੰ ਮਿਲੀ ਹੈ ਹੋਰ ਕਿਸੇ ਨੂੰ ਨਹੀਂ ਮਿਲ ਸਕਦੀ। ਲੱਖਾਂ ਰਾਜੇ ਆਏ ਨੇ ਬੜੇ ਆਉਣਗੇ। ਜਿਹੜੀ ਸ਼ੋਭਾ ਬਾਬਾ ਅਤਰ ਸਿੰਘ ਨੂੰ ਮਿਲੀ ਹੈ ਜਾਂ ਜਿਹੜੀ ਵਡਿਆਈ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਖਾਂ ਨੂੰ ਮਿਲੀ ਹੈ ਨਾ, ਭਾਵੇਂ ਲੱਖਾਂ ਰਾਜੇ ਆ ਜਾਣ ਵੋਟਾਂ ਵਾਲੇ, ਉਹਨੇ ਸ਼ੋਭਾ ਨਹੀਂ ਮਿਲ ਸਕਦੀ ਜੇ ਸ਼ੋਭਾ ਉਹਨਾਂ ਨੂੰ ਮਿਲੀ ਹੈ, ਕਿਉਂਕਿ ਅਸਲੀ ਰਾਜੇ ਨੇ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪੁਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰੰਗ ਵੀ ਚੰਗਾ ਨਾ ਹੋਵੇ ਕੋਲ ਵੀ ਉੱਚੀ ਨਾ ਹੋਵੇ, ਕੱਪੜੇ ਵੀ ਕੋਲ ਨਾ ਹੋਣ ਰਹਿੰਦਾ ਵੀ ਕੁੱਲੀ ਵਿੱਚ ਹੋਵੇ ਟੁੱਟੀ ਹੋਈ ਛੱਪਰੀ ਹੋਵੇ, ਪਰ ਜੇ ਕੋਲ ਵਾਹਿਗੁਰੂ ਦਾ ਨਾਮ ਹੈ ਤੇ ਸਤਿਗੁਰ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ, ਕਹਿੰਦੇ ਸਾਰੀ ਦੁਨੀਆਂ ਦਾ ਰਾਜਾ ਕੌਣ, ਹਰ ਨਾਮ ਮਨ ਭਿੰਨਾ, ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਹੈ ਉਹ ਸਾਰੀ ਦੁਨੀਆਂ ਦਾ ਰਾਜਾ ਹੈ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਉਹ ਇੱਕ ਕੋਲ ਨੋਟ ਹੈ ਇੱਕ ਕੋਲ ਵੋਟ ਹੈ, ਪਰ ਜਿਹਦੇ ਕੋਲ ਗੁਰੂ ਨਾਨਕ ਦੀ ਓਟ ਹੈ ਉਹਦੇ ਕੋਲ ਸਭ ਕੁਛ ਹੀ, ਸਭ ਕੁਛ ਉਹਨੂੰ ਮਿਲਦਾ ਜਿਹਦੇ ਕੋਲ ਗੁਰੂ ਨਾਨਕ ਦੀ ਓਟ ਹੋਵੇ। ਜਿਹਨੇ ਬਾਜਾਂ ਵਾਲੇ ਦੀ ਓਟ ਤੱਕ ਲਈ ਨਾ, ਉਹਨੂੰ ਕਿਸੇ ਗੱਲ ਦੀ ਕਮੀ ਨਹੀਂ, ਕਿਸੇ ਗੱਲ ਦੀ ਘਾਟ ਨਹੀਂ, ਸਤਿਕਾਰ ਵੀ ਬੜਾ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਸਨ ਨਾ ਜਿਹੜੇ, ਉਹਨਾਂ ਦੇ ਚਰਨਾਂ ਚ ਇੱਕ ਵਾਰੀ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਆਇਆ ਸੀ, ਮੁੱਖ ਮੰਤਰੀ, ਤੇ ਉਹਨੇ ਆ ਕੇ ਚੰਡੀਗੜ੍ਹ ਮਿਲਿਆ, ਕੋਠੀ ਚ ਰਹਿਸ਼ ਰੱਖਦੇ ਸੀ, ਉੱਥੇ ਪਤਾ ਲੱਗਿਆ ਵੀ ਮਹਾਂਪੁਰਸ਼ ਆਏ ਨੇ, ਉੱਥੇ ਗਿਆ, ਕਹਿੰਦਾ ਜੀ ਮੈਂ ਦਰਸ਼ ਕਰਨ ਲੈਂਦਾ। ਮਹਾਂਪੁਰਸ਼ਾਂ ਨੂੰ ਦੱਸਦਾ, ਕਹਿੰਦੇ ਮਹਾਰਾਜ ਜੀ ਸਵੇਰੇ ਪ੍ਰਤਾਪ ਸਿੰਘ ਕੈਰੋਂ ਨੇ ਆਉਣਾ। ਅੱਜ ਕੱਲ੍ਹ ਵਰਗਾ ਸੰਤ ਹੁੰਦਾ ਖੁਸ਼ ਹੋ ਜਾਂਦਾ ਵੀ ਸ਼ੁਕਰ ਹੈ ਮੁੱਖ ਮੰਤਰੀ ਨੇ ਆਉਣਾ, ਹੋਰ ਕੀ ਚਾਹੀਦਾ। ਮਹਾਂਪੁਰਸ਼ ਕਹਿੰਦੇ ਭਾਈ ਇੰਜ ਕਰੋ, ਜਿਹੜੀ ਹੈ ਨਾ ਦਰੀ ਗਲੀਚਾ ਵਿਛਿਆ ਜਿਹੜਾ ਸਾਡੇ ਕੁਰਸੀ ਵਾਲੀ ਥਾਂ ਤੇ, ਉਹ ਗਲੀਚਾ ਚੁੱਕ ਲਓ ਤੇ ਉੱਥੇ ਪਾਟੀ ਦਰੀ ਵਿਛਾ ਦਿਓ। ਕਹਿੰਦੇ ਮਹਾਰਾਜ ਜੀ ਪਾਟੀ ਦਰੀ? ਕਹਿੰਦੇ ਹਾਂਜੀ ਪਾਟੀ ਦਰੀ ਵਿਛਾ। ਸਤ ਬਚਨ ਸੇਵਾਦਾਰਾਂ ਨੇ ਸਤ ਬਚਨ ਕਿਹਾ, ਪਾਟੀ ਦਰੀ ਵਿਛਾ ਤੀ। ਸਵੇਰੇ ਪ੍ਰਤਾਪ ਸਿੰਘ ਕੈਰੋਂ ਆਇਆ ਗੱਡੀਆਂ ਹੀ ਗੱਡੀਆਂ ਨਾਲ, ਜਦੋਂ ਆ ਕੇ ਵੇਖਿਆ ਕਹਿੰਦਾ ਬੈਠਾ ਕਿੱਥੇ? ਕੁਰਸੀ ਕਹਿੰਦਾ ਮੇਰੀ ਹੈ। ਸੇਵਾਦਾਰ ਕਹਿੰਦੇ ਤੁਹਾਡੀ ਨੀ ਜੀ, ਇਹ ਤੇ ਮਹਾਂਪੁਰਖਾਂ ਦੀ ਕੁਰਸੀ ਹੈ, ਇਹਦੇ ਤੇ ਬਹਿਣਗੇ ਆ ਕੇ। ਉਹ ਕਹਿੰਦਾ ਫਿਰ ਮੈਂ ਕਿੱਥੇ ਬੈਠਾ? ਕਹਿੰਦੇ ਪਾਟੀ ਦਰੀ ਤੇ ਬਹਿ ਗਿਆ ਨੀਵੀ ਜੀ ਪਾ ਕੇ। ਕਮਾਲ ਦਾ ਸੰਤ ਹੈ, ਮੈਨੂੰ ਗੱਲੇ ਭਰਤਾ। ਮਹਾਂਪੁਰਖ ਅੰਦਰੋਂ ਬਾਹਰ ਆਏ, ਜਦੋਂ ਕੀਤੇ ਦਰਸ਼ਨ, ਦਰਸ਼ਨ ਕੀਤੇ ਨਾ ਜਦੋਂ, ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ। ਜਿੰਨਾ ਚਿਰ ਆਪਾਂ ਸੰਗਤ ਨਾ ਕਰੀਏ, ਉਹਨਾਂ ਚਿਰ ਕੋਈ ਫੈਸਲਾ ਲੈ ਲੈਣਾ ਇਹ ਗਲਤ ਗੱਲ ਹੈ। ਚੰਗਾ ਫੈਸਲਾ ਵੀ ਲੈਣਾ ਉਹ ਵੀ ਪਹਿਲਾਂ ਮਿਲ ਕੇ, ਐਵੇਂ ਜੇ ਸੁਣੀ ਸੁਣਾਏ ਤੇ ਕਹੀ ਜਾਓ ਵੀ ਲੋਕ ਬੜਾ ਕਹਿੰਦੇ ਨੇ ਬੱਲੇ ਬੱਲੇ ਬੱਲੇ, ਬੜੀ ਜੈ ਜੈਕਾਰ ਹੋ ਰਹੀ, ਉਂਝ ਹੀ ਕਹੀ ਜਾਓ ਮਗਰ ਲੱਗ ਕੇ ਲੋਕਾਂ ਦੇ ਵੀ ਬੜੀ ਜੈ ਜੈਕਾਰ ਹੈ ਜੀ, ਬਹੁਤ ਵਧੀਆ ਨੇ, ਤੈਨੂੰ ਕੀ ਪਤਾ ਜਦੋਂ ਮਿਲਿਆ ਹੀ ਨਹੀਂ। ਤੇ ਜੇ ਨਿੰਦਿਆ ਲੋਕ ਕਰਦੇ ਨੇ, ਪਹਿਲਾਂ ਵੇਖ ਲੈ, ਪਹਿਲਾਂ ਮਿਲ, ਪਹਿਲਾਂ ਸੰਗਤ ਕਰ। ਸੰਗਤ ਕਰਨ ਤੋਂ ਬਿਨਾਂ ਨਹੀਂ ਕਹਿ ਸਕਦਾ ਕੋਈ ਫੈਸਲਾ ਨਾ ਲੈ, ਪਹਿਲਾਂ ਮਿਲ ਤੇ ਸਹੀ। ਤੇ ਜਦੋਂ ਸੰਗਤ ਕਰੇਗਾ ਫਿਰ ਫੈਸਲਾ ਲੈ ਕਿ ਇਹਨਾਂ ਦਾ ਸਤਿਕਾਰ ਕਰਨਾ, ਇਹਨਾਂ ਨੂੰ ਸਤਿਕਾਰਨਾ ਕਿ ਦੁਰਕਾਰਨਾ।
ਸ੍ਰੀ ਵਾਹਿਗੁਰੂ।
ਫੈਸਲਾ ਬਾਅਦ ਵਿੱਚ, ਪਹਿਲਾਂ ਨਹੀਂ, ਪਹਿਲਾਂ ਵਿਚਾਰ ਕਰੋ, ਪਹਿਲਾਂ ਮਿਲੋ, ਪਹਿਲਾਂ ਸੰਗਤ ਕਰੋ। ਸੰਗਤ ਕਰਾਂਗੇ ਫਿਰ ਰੰਗਤ ਚੜ੍ਹੇਗੀ, ਜਦੋਂ ਰੰਗ ਚੜ੍ਹ ਗਿਆ ਫਿਰ ਕਿਰਪਾ ਹੋ ਜਾਣੀ। ਸੰਗਤ ਕਰਨ ਤੋਂ ਬਿਨਾਂ ਨਾ ਫੈਸਲਾ ਲੈਣਾ ਕਦੇ ਵੀ, ਸੰਗਤ ਕਰਨ ਤੋਂ ਬਿਨਾਂ ਕਿਸੇ ਤੇ ਤੁਮਤ ਨਾ ਲਾਣੀ, ਸੰਗਤ ਕਰਨ ਤੋਂ ਬਿਨਾਂ ਚੰਗਾ ਕਹਿਣ ਦੀ ਲੋੜ ਨਹੀਂ, ਪਹਿਲਾਂ ਸੰਗਤ ਕਰੋ, ਪਤਾ ਲੱਗਦਾ ਫਿਰ ਗੱਲ ਬਣਦੀ। ਆਪਾਂ ਮਗਰ ਲੱਗਦੇ ਹਾਂ ਬਹੁਤ। ਸੋ ਸਾਧ ਸੰਗਤ ਜਦੋਂ ਕੀਤੇ ਦਰਸ਼ਨ, ਦਰਸ਼ਨ ਕੀਤੇ, ਗਿਲੇ ਸ਼ਿਕਵੇ ਦੂਰ ਹੋ ਗਏ ਸਾਰੇ, ਸ਼ਿਕਵੇ ਸ਼ਿਕਾਇਤ ਸਭ ਖਤਮ। ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਨਾ ਨਿਹਾਲ ਹੋ ਗਿਆ, ਹੱਥ ਜੋੜੀ ਬੈਠਾ ਹੈ। ਮਹਾਂਪੁਰਸ਼ਾਂ ਨੇ ਬਚਨ ਕੀਤੇ, ਇੱਕ ਦਰਸ਼ਨ ਹੋ ਜਾਣ ਤੇ ਦੂਜੇ ਬਚਨ ਸੁਣ ਲਈਏ, ਹੋਰ ਕੀ ਚਾਹੀਦਾ। ਨਾਲੇ ਸਾਧੂ ਵੀ ਕੋਈ ਐਸਾ ਨਹੀਂ ਕਮਾਈ ਵਾਲਾ ਸਾਧੂ ਹੋਵੇ, ਨਾਲ ਦਰਸ਼ਨ ਵੀ ਤੇ ਨਾਲ ਬਚਨ ਵੀ, ਕੰਨਾਂ ਦਾ ਵੀ ਆਨੰਦ ਹੈ ਤੇ ਨਾਲ ਅੱਖਾਂ ਵੀ ਨਿਹਾਲ ਹੋ ਗਈਆਂ, ਜਦੋਂ ਕੀਤੇ ਬਚਨ ਅਨੁਭਵ ਦੇ ਮਨ ਵੀ ਨਿਹਾਲ ਹੋ ਗਿਆ।
ਸ੍ਰੀ ਵਾਹਿਗੁਰੂ
ਕਹਿੰਦਾ ਮਹਾਰਾਜ ਜੀ ਅੱਜ ਤੁਹਾਡੀ ਸੰਗਤ ਕਰਕੇ ਬੜਾ ਆਨੰਦ ਆਇਆ। ਮਹਾਂਪੁਰਖਾਂ ਕੋਲੋਂ ਲੱਗਿਆ ਜਾਣ ਨਾਲ ਦੇ ਕਹਿੰਦੇ ਜੀ ਤੁਹਾਨੂੰ ਤੇ ਕੁਰਸੀ ਵੀ ਨਹੀਂ ਦਿੱਤੀ। ਕਹਿੰਦੇ ਮੈਂ ਜਿਹਦੇ ਡੇਰੇ ਵਿੱਚ ਗਿਆ ਮੈਨੂੰ ਅੱਗੋਂ ਹਾਰ ਲੈ ਕੇ ਖੜੇ ਹੁੰਦੇ ਐ, ਸਾਧੂ ਤੇ ਅੱਜ ਮਿਲਿਆ।
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਅੱਜ ਮਿਲਿਆ ਸਾਧੂ, ਹਾਰ ਲੈ ਕੇ ਖੜੇ ਹੁੰਦੇ ਨੇ ਲੋਕ ਅੱਗੇ, ਪਰ ਇਹਨਾਂ ਨੇ ਮੇਰੀ ਪਰਵਾਹ ਨਹੀਂ ਕੀਤੀ। ਜਿਹੜਾ ਰਾਜੇ ਮਹਾਰਾਜਿਆਂ ਦੀ ਪਰਵਾਹ ਨਹੀਂ ਕਰਦਾ ਸਾਧੂ ਹੈ ਹੀ।